स्वागत है जी। अज आपां डॉक्टर मनजीत सिंह बल दी नवीं किताब गल्लां आर पार दियां, जिहड़ी उन्हां दी 14वीं किताब है, उहदे लोक अर्पण समारोह बारे गल करांगे।
हाँ जी, ਇਹ ਸਮਾਗਮ ਪਿੱਛੇ ਜਿਹੇ ਚੰਡੀਗੜ੍ਹ 'ਚ ਹੋਇਆ ਸੀ, ਪੰਜਾਬ ਕਲਾ ਪ੍ਰੀਸ਼ਦ ਵਿਖੇ।
ਬਿਲਕੁਲ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤੇ ਗਲੋਬਲ ਆਰਟ ਕ੍ਰੀਏਸ਼ਨਸ ਨੇ ਮਿਲ ਕੇ ਕਰਵਾਇਆ ਸੀ। ਅੱਜ ਆਪਾਂ ਸਿਰਫ ਇਹ ਨਹੀਂ ਦੱਸਣਾ ਕਿ ਕੀ ਹੋਇਆ, ਸਗੋਂ ਇਸ ਸਮਾਗਮ ਦੀ ਅਹਿਮੀਅਤ ਕੀ ਸੀ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ।
ਸਹੀ ਗੱਲ ਹੈ, ਕਿਉਂਕਿ ਇਹੋ ਜਿਹੇ ਮੌਕੇ ਨਾ ਸਿਰਫ ਕਿਤਾਬਾਂ ਰਿਲੀਜ਼ ਕਰਨ ਲਈ ਨਹੀਂ ਹੁੰਦੇ, ਇਹ ਸਾਹਿਤਕ ਮਾਹੌਲ ਅੱਜ ਕੱਲ੍ਹ ਕੀ ਚੱਲ ਰਿਹਾ ਹੈ ਉਹ ਸਭ ਦੱਸਦੇ ਨੇ। ਤੇ ਉੱਥੇ ਕਾਫੀ ਲੋਕ ਆਏ ਸੀ, ਜਾਣੇ ਪਛਾਣੇ ਚਿਹਰੇ ਵੀ ਤੇ ਲੇਖਕ ਦੇ ਪਰਿਵਾਰਿਕ ਮੈਂਬਰ ਵੀ।
ਹਾਂ, ਇਹ ਵੀ ਖਾਸ ਗੱਲ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ। ਸਮਾਗਮ ਦੀ ਸ਼ੁਰੂਆਤ ਵਿੱਚ ਜਦੋਂ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਸਵਾਗਤ ਕਰ ਰਹੇ ਸੀ,
ਹਾਂਜੀ,
ਉਹਨਾਂ ਨੇ ਇੱਕ ਬੜੀ ਖਾਸ ਗੱਲ ਕਹੀ। ਕਹਿੰਦੇ ਜਿਹੜੀ ਕਿਤਾਬ ਤਜਰਬਿਆਂ ਚੋਂ ਨਿਕਲਦੀ ਹੈ ਨਾ ਉਹ ਮਿਆਰੀ ਹੁੰਦੀ ਹੈ।
ਇਹ ਗੱਲ ਸਿੱਧੀ ਡਾਕਟਰ ਬਲ ਤੇ ਟੁੱਕਦੀ ਹੈ, ਕਿਉਂਕਿ ਉਹ ਮੈਡੀਕਲ ਪੇਸ਼ੇ ਤੋਂ ਨੇ।
ਬਿਲਕੁਲ, ਮੇਰੇ ਮਨ 'ਚ ਵੀ ਇਹੀ ਆਇਆ ਸੀ। ਮਤਲਬ ਇਹ ਸਿਰਫ ਸਾਹਿਤਕਾਰਾਂ ਦੀ ਗੱਲ ਨਹੀਂ।
ਹਾਂ, ਤੇ ਇਸੇ ਨਾਲ ਜੁੜਦੀ ਗੱਲ ਕੀ ਕਹਿੰਦੇ ਆ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਵੀ ਕਹੀ। ਉਹ ਕਹਿੰਦੇ ਕਿ ਸਾਹਿਤ ਤਾਂ ਆਲੇ ਦੁਆਲੇ ਜੋ ਵਾਪਰ ਰਿਹਾ ਉਹਦੇ ਵਿੱਚੋਂ ਹੀ ਪੈਦਾ ਹੁੰਦਾ।
ਸਹੀ ਗੱਲ ਹੈ, ਯਾਨੀ ਲੇਖਕ ਦਾ ਆਪਣਾ ਜੀਵਨ, ਉਹਦਾ ਕੰਮ, ਉਹ ਸਭ ਲਿਖਤ ਵਿੱਚ ਆਈ ਜਾਂਦਾ।
ਬਿਲਕੁਲ। ਤੇ ਫਿਰ ਡਾਕਟਰ ਅਵਤਾਰ ਸਿੰਘ ਪਤੰਗ ਨੇ ਪਰਚਾ ਪੜਿਆ ਕਿਤਾਬ ਤੇ। ਉਹਨਾਂ ਦਾ ਕਹਿਣਾ ਸੀ ਕਿ ਸਾਹਿਤ ਸਾਨੂੰ ਕੁਦਰਤ ਦੇ ਨੇੜੇ ਲਿਜਾਂਦਾ ਹੈ।
ਕੁਦਰਤ ਮਤਲਬ ਸਿਰਫ ਫੁੱਲ ਬੂਟੇ ਨਹੀਂ, ਸ਼ਾਇਦ ਮਨੁੱਖੀ ਸੁਭਾਅ, ਜ਼ਿੰਦਗੀ ਦੇ ਰੰਗ।
ਹਾਂ, ਮੇਰਾ ਖਿਆਲ ਇਹੀ ਹੈ, ਸਾਹਿਤ ਦਾ ਕੰਮ ਹੀ ਹੈ ਸਾਨੂੰ ਆਪਣੇ ਆਪ ਨਾਲ, ਦੁਨੀਆ ਨਾਲ ਜੋੜਨਾ। ਸ਼ਾਇਦ ਇਸੇ ਲਈ ਬਾਕੀ ਬੁਲਾਰਿਆਂ ਨੇ ਵੀ ਡਾਕਟਰ ਬਲ ਦੀ ਲਿਖਤ ਦੀ ਤਾਰੀਫ ਕੀਤੀ।
ਹਾਂ, ਦੱਸਿਆ ਗਿਆ ਕਿ ਤਰਸੀਮ ਬਸ਼ਰ ਨੇ ਕਿਹਾ ਕਿ ਲਿਖਤ ਸੰਭਾਵਨਾਵਾਂ ਨਾਲ ਭਰਪੂਰ ਹੈ, ਤੇ ਪਾਲ ਅਜਨਬੀ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਸਭਾ ਦੇ, ਉਹਨਾਂ ਨੇ ਕਿਤਾਬ ਨੂੰ ਮਿਆਰੀ ਕਿਹਾ।
ਹਾਂਜੀ, ਇਹ ਸਿਰਫ ਰਸਮੀ ਤਾਰੀਫ ਨਹੀਂ ਲੱਗਦੀ, ਇੱਕ ਤਰ੍ਹਾਂ ਨਾਲ ਮਾਨਤਾ ਹੈ ਕਿ ਇੱਕ ਡਾਕਟਰ ਵੀ ਇੰਨਾ ਵਧੀਆ ਸਾਹਿਤ ਰਚ ਸਕਦਾ।
ਅੱਛਾ, ਇੱਕ ਗੱਲ ਹੋਰ ਬੜੀ ਦਿਲਚਸਪ ਲੱਗੀ। ਪ੍ਰਿੰਸੀਪਲ ਗੁਰਦੇਵ ਪਾਲ ਨੇ ਨਾ ਸਰਹੱਦੋਂ ਪਾਰ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ।
ਓ,
ਤੇ ਕਿਤਾਬ ਦਾ ਨਾਂ ਹੈ ਗੱਲਾਂ ਆਰ ਪਾਰ ਦੀਆਂ।
ਇਹ ਤਾਂ ਸਿੱਧਾ ਜੁੜ ਗਿਆ ਫਿਰ।
ਬਿਲਕੁਲ ਜੁੜ ਗਿਆ। ਆਰ ਪਾਰ ਦਾ ਮਤਲਬ ਸਿਰਫ ਪਾਰਲੀ ਸਰਹੱਦ ਨਹੀਂ ਹੋ ਸਕਦਾ, ਹੋ ਸਕਦਾ ਇਹ ਪੇਸ਼ਿਆਂ ਦੇ ਆਰ ਪਾਰ ਦੀ ਗੱਲ ਹੋਵੇ, ਜਿੱਦਾਂ ਡਾਕਟਰੀ ਤੇ ਸਾਹਿਤ।
ਹਾਂ, ਇਹ ਵੀ ਹੋ ਸਕਦਾ, ਜਾਂ ਫਿਰ ਅਨੁਭਵਾਂ ਦੇ ਆਰ ਪਾਰ, ਸਮਾਜਿਕ ਦਾਇਰਿਆਂ ਦੇ ਆਰ ਪਾਰ, ਕਈ ਮਤਲਬ ਨਿਕਲ ਸਕਦੇ ਨੇ।
ਸਹੀ ਗੱਲ ਹੈ, ਸਿਰਲੇਖ ਕਾਫੀ ਡੂੰਘਾ ਲੱਗ ਰਿਹਾ। ਅੱਛਾ, ਇਹ ਸਿਰਫ ਭਾਸ਼ਣਬਾਜ਼ੀ ਤਾਂ ਨਹੀਂ ਸੀ ਨਾ?
ਨਹੀਂ ਨਹੀਂ, ਮਾਹੌਲ ਕਾਫੀ ਵਧੀਆ ਸੀ। ਅਨੀਤਾ ਬੇਦੀ, ਹਰਵਿੰਦਰ ਧਾਲੀਵਾਲ ਤੇ ਇਕਬਾਲ ਸੈਣੀ ਨੇ ਗੀਤ ਵੀ ਗਾਏ, ਸੰਗੀਤ ਵੀ ਸੀ।
ਬਹੁਤ ਵਧੀਆ, ਇਹ ਦਿਖਾਉਂਦਾ ਹੈ ਕਿ ਸਾਹਿਤਕ ਸਮਾਗਮ ਸਿਰਫ ਮਤਲਬ ਕਿ ਬੌਧਿਕ ਚਰਚਾ ਹੀ ਨਹੀਂ ਹੁੰਦੇ, ਕਲਾ ਦੇ ਦੂਜੇ ਰੂਪੀ ਨਾਲ ਜੁੜਦੇ ਨੇ।
ਹਾਂਜੀ, ਤੇ ਇਸ ਸਭ ਦੇ ਵਿਚਕਾਰ ਜਦੋਂ ਖੁਦ ਡਾਕਟਰ ਮਨਜੀਤ ਸਿੰਘ ਬਲ ਬੋਲੇ, ਉਹਨਾਂ ਨੇ ਕਿਹਾ ਕਿ ਭਾਵੇਂ ਉਹ ਮੈਡੀਕਲ ਲਾਈਨ 'ਚ ਨੇ ਪਰ ਸਾਹਿਤ ਦੀ ਚਿਣਗ ਹਮੇਸ਼ਾ ਅੰਦਰ ਬਲਦੀ ਰਹੀ।
ਇਹ ਬੜੀ ਪ੍ਰੇਰਣਾ ਵਾਲੀ ਗੱਲ ਹੈ, ਆਪਣਾ ਪੇਸ਼ਾ ਤੇ ਆਪਣਾ ਸ਼ੌਕ, ਇਹਨਾਂ ਦੋਹਾਂ ਨੂੰ ਨਾਲ ਲੈ ਕੇ ਚੱਲਣਾ। ਸੱਚੀ ਸ਼ਰਗ, ਇਸੇ ਲਈ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਚੰਗਾ ਸਾਹਿਤ ਕੋਈ ਸੰਜੀਦਾ ਸ਼ਖਸ ਹੀ ਰਚ ਸਕਦਾ ਹੈ। ਸੰਜੀਦਗੀ ਸ਼ਾਇਦ ਪੇਸ਼ੇ ਤੋਂ ਨਹੀਂ, ਸੋਚ ਤੋਂ ਆਉਂਦੀ ਹੋਣੀ।
ਬਿਲਕੁਲ, ਤੇ ਇਸ ਸੰਜੀਦਗੀ ਦਾ ਇੱਕ ਸਮਾਜਿਕ ਪੱਖ ਵੀ ਹੈ, ਜਿੱਦਾਂ ਮੱਖਣ ਲਾਲ ਗਰਗ ਨੇ ਗੱਲ ਕੀਤੀ ਲਾਇਬ੍ਰੇਰੀਆ ਬਣਾਉਣ ਦੀ, ਤੇ ਉਹਦੇ 'ਚ ਸਾਹਿਤਕ ਜਥੇਬੰਦੀਆਂ ਦਾ ਕੀ ਰੋਲ ਹੈ।
ਹਾਂ, ਇਹ ਯਾਦ ਕਰਾਉਂਦਾ ਹੈ ਕਿ ਸਾਹਿਤ ਸਿਰਫ ਲਿਖਣਾ ਪੜ੍ਹਨਾ ਨਹੀਂ, ਇਹਦਾ ਸਮਾਜ 'ਤੇ ਅਸਰ ਵੀ ਹੁੰਦਾ।
ਸਹੀ ਗੱਲ।
ਤਾਂ ਫਿਰ ਜੇ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਹ ਸਮਾਗਮ ਸਿਰਫ ਇੱਕ ਕਿਤਾਬ ਰਿਲੀਜ਼ ਕਰਨ ਦਾ ਇਵੈਂਟ ਨਹੀਂ ਸੀ।
ਨਹੀਂ, ਬਿਲਕੁਲ ਨਹੀਂ, ਇਹ ਤਾਂ ਡਾਕਟਰ ਬਲ ਦੇ ਸਾਹਿਤਕ ਸਫ਼ਰ ਦਾ, ਉਹਨਾਂ ਦੇ ਇਸ ਦੋਹਰੇ ਪਛਾਣ ਮਤਲਬ ਡਾਕਟਰ ਤੇ ਲੇਖਕ ਦਾ ਜਸ਼ਨ ਸੀ ਇੱਕ ਤਰ੍ਹਾਂ।
ਹਾਂ, ਤੇ ਨਾਲੇ ਪੰਜਾਬੀ ਸਾਹਿਤ ਵਿੱਚ ਵੱਖ ਵੱਖ ਤਰ੍ਹਾਂ ਦੇ ਅਨੁਭਵ ਕਿਵੇਂ ਆ ਰਹੇ ਨੇ ਇਹ ਵੀ ਪਤਾ ਲੱਗਾ।
ਬਿਲਕੁਲ, ਤੇ ਕਲਾ ਦੇ ਵੱਖ ਵੱਖ ਰੂਪਾਂ ਦਾ ਮੇਲ ਵੀ ਦੇਖਣ ਨੂੰ ਮਿਲਿਆ ਤੇ ਸਾਹਿਤ ਦੀ ਸਮਾਜਿਕ ਭੂਮਿਕਾ ਤੇ ਵੀ ਗੱਲ ਹੋਈ। ਅਖੀਰ 'ਚ ਲਾਭ ਸਿੰਘ ਲਹਿਲੀ ਨੇ ਸਭ ਦਾ ਧੰਨਵਾਦ ਕੀਤਾ।
ਤਾਂ ਇਹ ਸਭ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹੀ ਕਿ ਸਾਡਾ ਸਾਹਿਤਕ ਭਾਈਚਾਰਾ ਨਵੀਆਂ ਆਵਾਜ਼ਾਂ ਨੂੰ, ਵੱਖਰੇ ਪਿਛੋਕੜ ਵਾਲੇ ਲੋਕਾਂ ਨੂੰ ਜਗ੍ਹਾ ਦੇ ਰਿਹਾ ਹੈ।
ਹਾਂਜੀ, ਇਹ ਬਹੁਤ ਚੰਗੀ ਗੱਲ ਹੈ।
ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਹਾਂ ਸਰੋਤਿਆਂ ਲਈ ਸੋਚਣ ਵਾਸਤੇ ਕਿ ਕੀ ਕਿਸੇ ਬੰਦੇ ਦਾ ਮੁੱਖ ਕੰਮ, ਉਹਦਾ ਪੇਸ਼ਾ, ਉਹਦੀ ਲਿਖਣ ਕਲਾ 'ਚ ਰੁਕਾਵਟ ਬਣਦਾ?
ਜਾਂ ਫਿਰ ਜਿੱਦਾਂ ਡਾਕਟਰ ਬਲ ਦੇ ਕੇਸ 'ਚ ਲੱਗਦਾ ਹੈ, ਉਹ ਪੇਸ਼ਾ ਹੀ ਉਹਦੀ ਲਿਖਤ ਨੂੰ ਇੱਕ ਨਵਾਂ, ਇੱਕ ਵੱਖਰਾ ਨਜ਼ਰੀਆ ਦਿੰਦਾ?
ਹਾਂ, ਇਸ 'ਤੇ ਸੋਚਿਆ ਜਾ ਸਕਦਾ।